ये हफ्तावार बाइबल द दरसीवास प्लेनफील्ड क्रिश्चियन साइंस चर्च इंडिपेंडेंट वालों है जड़ा न्यू जर्जी अमरीका विच है। होर मालूमात लई तुसी साड़ी वैबसाइट वेखो www.plainfieldcs.com। ये सबक 5 सितंबर 2021 इतवार के दिन हफ्ते के अखीर उत्ते तुहाडे पढ़ने लई तैयार किया गया है। मजमून इंसान सुनहरी मतन जबूर। वेखो कैसी चंगी ते खुशी दी गल है भई भाई इकट्ठे मिल के रहन। जवाबी पढ़ाई पदायश इफसियों। फिर रब ने आख्या भी असी इंसान को अपनी सूरत उत्ते अपनी छवि वांगर बनाईए। तो रब ने इंसान को अपनी सूरत उत्ते पैदा किया, रब की सूरत उत्ते उन्हें पैदा किया, नर ते नारी उन्होंने पैदा किया। एक बदन है तो एक ही रूह है, ऐसी तुहानू जड़े बुलाए गए सी अपने बुलाए जान तो आस भी एक ही है। एक ही खुदावन दे, एक ही ईमान, एक ही बपतिस्मा, तो सारिया का रब ते पाप एक ही है जिहड़ा सारिआं दे उत्ते ते सारिआं दे विचकार ते सारिआं दे अंदर है। दरसीवाज बाइबल विच्चों गलितियों। ना कोई यहूदी रहा, ना कोई यूनानी, ना कोई गुलाम रहा, ना कोई आजाद, ना कोई बंदा रहा, ना कोई बुढ़ी, क्यों जे तुसी सारे मसीह यसू विच एक हो। हिजकीएल हुण इंज होया भई आसमान खुल गया ते मैं रब दियां रूहतां वेखियां। खुदावन दा कलाम हिजकीएल काहिन उत्ते नाज़िल होया ते उत्थे खुदावन दा हाथ उहदे उत्ते सी। हिजकीएल जद उन्हें मैनू इंज आख्या ते रूह मेरे अंदर दाखल हुई ते मैनू पैरां उत्ते खड़ा किया, तद मैं उहदी सुनी जिहड़ा मेरे नाल गल करदा सी। इस लई उन्हें मैनू आख्या ऐ आदमजाद, मैं तेनू इसराइल कौम दे कोल, यानी उस बागी कौम दे कोल जिन्हें मेरे नाल बगावत कीती है घल्दा वां। उह ते उन्हां दे प्यो दादे अज तिकर मेरे पापी हुंदे आए ने, उह सख्त दिल ते बेजा पुत्तर ने। हिजकीएल पर जद मैं तेरे नाल हम कलाम होवांगा ते तेरा मुँह खोलांगा, तद तू उन्हां नूं आखेंगा भई खुदावंद रब इंज आखदा है, जड़ा सुनदा है सुने ते जड़ा नहीं सुनदा वह ना सुने, इस लई भई वह बागी खानदान ने। हिजकीएल इस लई तू आख खुदावंद रब इंज आखदा है भई भावें मैं उन्होंने कौमों के विचकार हाँक दिता है ते पराए देशों में परागंदा किया, पर मैं उन्होंने थोड़े चिर तिकर उन्होंने देशों में जिथे जिथे वह गए ने एक मकदस होवांगा। इसलिए तू आख खुदावंद रब इंज आखदा है भई मैं तुहानू उमतां विचों इकट्ठा करांगा ते उन्होंने देशों विचों जिन्हां विच तुसी परागंदा होए तुहानू फराहम करांगा ते इसराइल दा देश तुहानू देवांगा, ते उह उत्थे आउणगे ते उहदियां सारियां नफरत वालियां ते मकरूह शैवां उहदे तों दूर कर देणगे, ते मैं उहनां नूं नवां दिल देवांगा ते नवीं रूह तुहाडे बतन विच पावांगा, ते सख्त दिल उहनां दे बतन विचों कढ देवांगा ते उहनां नूं गोश्त दा दिल अनायत करांगा, तां जो उह मेरे आयन उत्ते टुरन ते मेरे हुक्मां उत्ते अमल करन ते उहनां उत्ते विकार बंद होण, ते उह मेरे लोकी होणगे ते मैं उहनां दा रब होवांगा। योहन्ना यसू ने आख्या योहन्ना मैं ते बाप एक वां। योहन्ना अंगूर दा असल रुख मैं वां ते मेरा प्यो बागबान है, जड़ी टहनी मेरे विच ਅਤੇ ਫਲ ਨਹੀਂ ਦਿੰਦੀ, ਉਹ ਉਹਨੂੰ ਵੱਢ ਦਿੰਦਾ ਹੈ ਅਤੇ ਜਿਹੜੀ ਫਲ ਦਿੰਦੀ ਹੈ ਉਹਨੂੰ ਛੰਗਦਾ ਹੈ ਤਾਂ ਜੋ ਬਹੁਤਾ ਫਲ ਦੇਵੇ। ਹੁਣ ਤੁਸੀਂ ਉਸ ਕਲਾਮ ਦੇ ਪਾਰੋਂ ਜਿਹੜਾ ਮੈਂ ਤੁਹਾਡੇ ਨਾਲ ਕੀਤਾ ਹੈ ਪਾਕ ਹੋ, ਤੁਸੀਂ ਮੇਰੇ ਵਿੱਚ ਕਾਇਮ ਰਹੋ ਅਤੇ ਮੈਂ ਤੁਹਾਡੇ ਵਿੱਚ, ਜਿਵੇਂ ਜੇ ਟਹਿਣੀ ਅੰਗੂਰ ਦੇ ਰੁੱਖ ਵਿੱਚ ਕਾਇਮ ਨਾ ਰਹੇ ਅਤੇ ਆਪਣੇ ਆਪ ਫਲ ਨਹੀਂ ਦੇ ਸਕਦੀ, ਉਸੇ ਤਰ੍ਹਾਂ ਤੁਸੀਂ ਵੀ ਜੇ ਮੇਰੇ ਵਿੱਚ ਕਾਇਮ ਨਾ ਰਹੋ ਅਤੇ ਫਲ ਨਹੀਂ ਦੇ ਸਕਦੇ। ਮੈਂ ਅੰਗੂਰ ਦਾ ਰੁੱਖ ਹਾਂ ਅਤੇ ਤੁਸੀਂ ਟਹਿਣੀਆਂ ਹੋ, ਜਿਹੜਾ ਮੇਰੇ ਵਿੱਚ ਕਾਇਮ ਰਹਿੰਦਾ ਹੈ ਅਤੇ ਮੈਂ ਉਹਦੇ ਵਿੱਚ, ਉਹ ਬਹੁਤ ਫਲ ਦਿੰਦਾ ਹੈ, ਕਿਉਂ ਜੇ ਮੈਥੋਂ ਵੱਖ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਜੇ ਕੋਈ ਮੇਰੇ ਵਿੱਚ ਕਾਇਮ ਨਾ ਰਹੇ ਅਤੇ ਉਹ ਟਹਿਣੀ ਵਾਂਗਰ ਸੁੱਟ ਦਿੱਤਾ ਜਾਂਦਾ ਹੈ ਅਤੇ ਸੁੱਕ ਜਾਂਦਾ ਹੈ ਅਤੇ ਲੋਕ ਉਹਨੂੰ ਜਮ੍ਹਾਂ ਕਰਕੇ ਅੱਗ ਵਿੱਚ ਸੁੱਟ ਦਿੰਦੇ ਨੇ ਅਤੇ ਉਹ ਸੜ ਜਾਂਦੀ ਹੈ। ਜੇ ਤੁਸੀਂ ਮੇਰੇ ਵਿੱਚ ਕਾਇਮ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਕਾਇਮ ਰਹਿਣ ਅਤੇ ਜੋ ਚਾਹੋ ਮੰਗੋ ਉਹ ਤੁਹਾਡੇ ਲਈ ਹੋ ਜਾਵੇਗਾ। ਮੇਰੇ ਪਿਓ ਦਾ ਜਲਾਲ ਇਹਦੇ ਨਾਲ ਹੀ ਹੁੰਦਾ ਹੈ ਵੀ ਤੁਸੀਂ ਬਹੁਤ ਫਲ ਦਿਓ, ਤਦ ਹੀ ਤੁਸੀਂ ਮੇਰੇ ਚੇਲੇ ਠਹਿਰੋਗੇ। ਜਿਵੇਂ ਪਿਓ ਨੇ ਮੇਰੇ ਨਾਲ ਮੁਹੱਬਤ ਰੱਖੀ, ਉਂਝ ਮੈਂ ਵੀ ਤੁਹਾਡੇ ਨਾਲ ਮੁਹੱਬਤ ਰੱਖੀ। ਤੁਸੀਂ ਮੇਰੀ ਮੁਹੱਬਤ ਵਿੱਚ ਕਾਇਮ ਰਹੋ। ਜੇ ਤੁਸੀਂ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ ਅਤੇ ਮੇਰੀ ਮੁਹੱਬਤ ਵਿੱਚ ਕਾਇਮ ਰਹੋਗੇ, ਜਿਵੇਂ ਭਈ ਮੈਂ ਆਪਣੇ ਪਿਓ ਦੇ ਹੁਕਮਾਂ ਉੱਤੇ ਅਮਲ ਕੀਤਾ ਅਤੇ ਉਹਦੀ ਮੁਹੱਬਤ ਵਿੱਚ ਕਾਇਮ ਹਾਂ। ਮੈਂ ਇਹ ਗੱਲਾਂ ਇਸ ਲਈ ਤੁਹਾਨੂੰ ਆਖੀਆਂ ਨੇ ਵੀ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਮੇਰਾ ਹੁਕਮ ਇਹ ਹੈ, ਜਿਵੇਂ ਮੈਂ ਤੁਹਾਡੇ ਨਾਲ ਮੁਹੱਬਤ ਰੱਖੀ, ਤੁਸੀਂ ਵੀ ਇੱਕ ਦੂਜੇ ਨਾਲ ਮੁਹੱਬਤ ਰੱਖੋ। ਇਹਦੇ ਤੋਂ ਬਹੁਤੀ ਮੁਹੱਬਤ ਕੋਈ ਬੰਦਾ ਨਹੀਂ ਕਰਦਾ ਭਈ ਆਪਣੀ ਜਾਨ ਆਪਣੇ ਯਾਰਾਂ ਲਈ ਦੇ ਦੇਵੇ। ਜੋ ਕੁਝ ਮੈਂ ਤੁਹਾਨੂੰ ਹੁਕਮ ਦੇਣਾ ਵਾਂ, ਜੇ ਤੁਸੀਂ ਉਹ ਕਰੋ ਤਾਂ ਮੇਰੇ ਯਾਰ ਹੋ। ਹੁਣ ਤੋਂ ਮੈਂ ਤੁਹਾਨੂੰ ਨੌਕਰ ਨਹੀਂ ਆਖਾਂਗਾ, ਕਿਉਂ ਜੇ ਨੌਕਰ ਨਹੀਂ ਜਾਣਦਾ ਵੀ ਉਹਦਾ ਮਾਲਕ ਕੀ ਕਰਦਾ ਹੈ, ਬਲਕਿ ਤੁਹਾਨੂੰ ਮੈਂ ਯਾਰ ਆਖਿਆ ਹੈ। ਇਸ ਲਈ ਵੀ ਜਿਹੜੀਆਂ ਗੱਲਾਂ ਮੈਂ ਆਪਣੇ ਬਾਪ ਤੋਂ ਸੁਣੀਆਂ ਨੇ ਉਹ ਸਾਰੀਆਂ ਤੁਹਾਨੂੰ ਦੱਸ ਦਿੱਤੀਆਂ ਨੇ। ਤੁਸੀਂ ਮੈਨੂੰ ਨਹੀਂ ਚੁਣਿਆ, ਬਲਕਿ ਮੈਂ ਤੁਹਾਨੂੰ ਚੁਣ ਲਿਆ ਅਤੇ ਤੁਹਾਨੂੰ ਮੁਕਰਰ ਕੀਤਾ ਵੀ ਜਾ ਕੇ ਫਲ ਲਿਆਓ ਅਤੇ ਤੁਹਾਡਾ ਫਲ ਕਾਇਮ ਰਹੇ, ਤਾਂ ਜੋ ਮੇਰੇ ਨਾਂ ਨਾਲ ਜੋ ਕੁਝ ਬਾਪ ਤੋਂ ਮੰਗੋ ਉਹ ਤੁਹਾਨੂੰ ਦੇਵੇ। ਮੈਂ ਤੁਹਾਨੂੰ ਇਹਨਾਂ ਗੱਲਾਂ ਦਾ ਹੁਕਮ ਇਸ ਲਈ ਦੇਣਾ ਵਾਂ ਵੀ ਤੁਸੀਂ ਇੱਕ ਦੂਜੇ ਨਾਲ ਮੁਹੱਬਤ ਰੱਖੋ। ਇਸ ਲਈ ਮੈਂ ਜਿਹੜਾ ਖੁਦਾਵੰਦ ਵਿੱਚ ਕੈਦੀ ਵਾਂ, ਤੁਹਾਡੇ ਅੱਗੇ ਇਲਤਮਾਸ ਕਰਦਾ ਵਾਂ ਭਈ ਜਿਸ ਬੁਲਾਵੇ ਲਈ ਤੁਸੀਂ ਬੁਲਾਏ ਗਏ ਸੀ ਉਹਦੇ ਲਾਇਕ ਚਾਲ ਚੱਲੋ, ਯਾਨੀ ਕਮਾਲ ਫਰੋਤਨੀ ਅਤੇ ਹਲੀਮੀ ਨਾਲ, ਤਹੱਮਲ ਕਰਕੇ ਮੁਹੱਬਤ ਨਾਲ ਇੱਕ ਦੂਜੇ ਦੀ ਬਰਦਾਸ਼ਤ ਕਰੋ ਅਤੇ ਇਸੇ ਕੋਸ਼ਿਸ਼ ਵਿੱਚ ਰਹੋ ਭਈ ਰੂਹ ਦੀ ਜਗਾਨਗੀ ਸੁਲ੍ਹਾ ਦੇ ਬੰਨ ਵਿੱਚ ਬੰਨੀ ਰਹੇ। ਜਦ ਤੀਕਰ ਅਸੀਂ ਸਾਰੇ ਦੇ ਸਾਰੇ ਰੱਬ ਦੇ ਪੁੱਤਰ ਦੇ ਈਮਾਨ ਅਤੇ ਉਹਦੀ ਪਛਾਣ ਵਿੱਚ ਇੱਕ ਨਾ ਹੋ ਜਾਈਏ ਅਤੇ ਕਾਮਲ ਇਨਸਾਨ ਨਾ ਬਣੀਏ, ਯਾਨੀ ਮਸੀਹ ਦੇ ਪੂਰੇ ਕੱਦ ਦੇ ਅੰਦਾਜ਼ੇ ਤੀਕਰ ਨਾ ਪੜ ਜਾਈਏ, ਤਾਂ ਜੋ ਅਸੀਂ ਅਗਾਂਹ ਤੋਂ ਬਾਲ ਨਾ ਰਹੀਏ ਅਤੇ ਬੰਦਿਆਂ ਦੀ ਬਾਜ਼ੀਗਰੀ ਅਤੇ ਚਲਾਕੀ ਦੇ ਪਾਰੋਂ ਉਹਨਾਂ ਦੇ ਗੁੰਮਰਾਹ ਕਰਨ ਵਾਲੇ ਮਨਸੂਬਿਆਂ ਵੱਲ ਹਰ ਇੱਕ ਤਲੀਮ ਦੇ ਝੋਂਕੇ ਨਾਲ ਛੱਲਾਂ ਵਾਂਗਰ ਭੁੜਕਦੇ ਨਾ ਫਿਰੀਏ, ਬਲਕਿ ਮੁਹੱਬਤ ਦੇ ਨਾਲ ਸੱਚਾਈ ਉੱਤੇ ਕਾਇਮ ਰਹਿ ਕੇ ਅਤੇ ਉਹਦੇ ਨਾਲ ਜਿਹੜਾ ਸਿਰੇ ਯਾਨੀ ਮਸੀਹ ਦੇ ਨਾਲ ਪਵਿੱਤਰਤਾ ਹੋ ਕੇ ਹਰ ਤਰ੍ਹਾਂ ਵੱਧਦੇ ਜਾਈਏ, ਜਿਹਦੇ ਨਾਲ ਸਾਰਾ ਬਦਨ ਹਰ ਇੱਕ ਜੋੜ ਦੀ ਮਦਦ ਨਾਲ ਪਵਿੱਤਰਤਾ ਹੋ ਕੇ ਅਤੇ ਘੱਟ ਹੋ ਕੇ ਉਸ ਅਸਰ ਦੇ ਮੁਤਾਬਕ ਜਿਹੜਾ ਹਰ ਹਿੱਸੇ ਦੇ ਮੁਤਾਬਕ ਹੁੰਦਾ ਹੈ ਆਪਣੇ ਆਪ ਨੂੰ ਵਧਾਉਂਦਾ ਹੈ, ਤਾਂ ਜੋ ਮੁਹੱਬਤ ਵਿੱਚ ਆਪਣੀ ਤਰੱਕੀ ਕਰਦਾ ਜਾਵੇ ਅਤੇ ਆਪਣੀ ਸਿਆਣ ਦੀ ਰੂਹਾਨੀ ਹਾਲਤ ਵਿੱਚ ਨਵੇਂ ਬਣਦੇ ਜਾਓ ਅਤੇ ਨਵੀਂ ਇਨਸਾਨੀਅਤ ਨੂੰ ਪਾ ਲਵੋ ਜਿਹੜੀ ਰੱਬ ਦੇ ਮੁਤਾਬਕ ਸੱਚਾਈ ਦੀ ਰਾਸਤਬਾਜ਼ੀ ਅਤੇ ਪਾਕਿਜ਼ਗੀ ਵਿੱਚ ਪੈਦਾ ਕੀਤੀ ਗਈ ਹੈ। ਹਰ ਤਰ੍ਹਾਂ ਦੀ ਤਲਖ ਮਜ਼ਾਜੀ ਅਤੇ ਕਹਿਰ ਅਤੇ ਗੁੱਸਾ ਅਤੇ ਸ਼ੋਰ ਸ਼ਰਾਬਾ ਅਤੇ ਬਦਜ਼ਬਾਨੀ, ਹਰ ਤਰ੍ਹਾਂ ਦੀ ਬਦਖਾਹੀ ਤੁਹਾਡੇ ਤੋਂ ਵੱਖ ਕੀਤੀਆਂ ਜਾਣ ਅਤੇ ਇੱਕ ਦੂਜੇ ਉੱਤੇ ਮਿਹਰਬਾਨ ਅਤੇ ਨਰਮ ਦਿਲ ਹੋਵੋ ਅਤੇ ਜਿਵੇਂ ਰੱਬ ਨੇ ਮਸੀਹ ਵਿੱਚ ਤੁਹਾਡੇ ਕਸੂਰ ਮਾਫ਼ ਕੀਤੇ ਨੇ ਤੁਸੀਂ ਵੀ ਇੱਕ ਦੂਜੇ ਦੇ ਕਸੂਰ ਮਾਫ਼ ਕਰੋ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਅਤੇ ਸਿਹਤ। ਇੱਕ ਖਾਲਕ ਅਤੇ ਇੱਕ ਤਖਲੀਕ ਦੇ ਇਲਾਵਾ ਹੋਰ ਕੁਝ ਨਹੀਂ। ਇਹ ਤਖਲੀਕ ਰੂਹਾਨੀ ਖਿਆਲਾਂ ਅਤੇ ਇਹਨਾਂ ਦੀਆਂ ਪਛਾਣਾਂ ਦੇ ਜ਼ਾਹਿਰ ਹੋਣ 'ਤੇ ਮੁਸ਼ਤਮਿਲ ਹੈ, ਜਿਹੜੇ ਲਾਮਹਿਦੂਦ ਸਿਆਣ ਦੇ ਦਾਮਨ ਨਾਲ ਜੁੜੇ ਨੇ ਅਤੇ ਹਮੇਸ਼ਾ ਮੁਨਕਸ ਹੁੰਦੇ ਨੇ। ਇਹ ਖਿਆਲ ਮਹਿਦੂਦ ਤੋਂ ਲਾਮਹਿਦੂਦ ਤੀਕਰ ਵਸੀ ਨੇ ਅਤੇ ਬਹੁਤ ਉੱਚੇ ਖਿਆਲ ਰੱਬ ਦੀਆਂ ਧੀਆਂ ਅਤੇ ਪੁੱਤਰ ਨੇ। ਇਨਸਾਨ ਸਾਰੇ ਖਿਆਲਾਂ ਯਾਨੀ ਰੱਬ ਦੇ ਪੁੱਤਰਾਂ ਅਤੇ ਧੀਆਂ ਦਾ ਖਾਨਦਾਨੀ ਨਾਂ ਹੈ। ਉਹ ਸਭ ਕੁਝ ਜੋ ਰੱਬ ਦਿੰਦਾ ਹੈ ਸੱਚਾਈ ਅਤੇ ਤਾਕਤ ਦੀ ਅਕਾਸੀ ਕਰਦਿਆਂ ਹੋਏ ਉਹਦੇ ਨਾਲ ਤੁਰਦਾ ਹੈ। ਯਿਸੂ ਨੇ ਕਿਸੇ ਬਦਨੀ ਰਿਸ਼ਤੇ ਨੂੰ ਨਹੀਂ ਮੰਨਿਆ। ਉਹਨੇ ਆਖਿਆ, ਧਰਤੀ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ ਕਿਉਂ ਜੇ ਤੁਹਾਡਾ ਪਿਓ ਇੱਕ ਹੀ ਹੈ ਜਿਹੜਾ ਅਸਮਾਨੀ ਹੈ। ਉਹਨੇ ਦੁਬਾਰਾ ਆਖਿਆ, ਕੌਣ ਹੈ ਮੇਰੀ ਮਾਂ ਅਤੇ ਕੌਣ ਨੇ ਮੇਰੇ ਭਰਾ? ਇਹਦਾ ਮਤਲਬ ਦਿੰਦਿਆਂ ਹੋਏ ਭਈ ਉਹ ਹੀ ਨੇ ਜਿਹੜੇ ਉਹਦੇ ਪਿਓ ਦੀ ਮਰਜ਼ੀ ਪੂਰੀ ਕਰਦੇ ਨੇ। ਸਾਡੇ ਕੋਲ ਇਸ ਗੱਲ ਦਾ ਕੋਈ ਰਿਕਾਰਡ ਨਹੀਂ ਹੈ ਭਈ ਉਹ ਕਿਸੇ ਬੰਦੇ ਨੂੰ ਬਾਪ ਦੇ ਨਾਂ ਤੋਂ ਬੁਲਾਉਂਦਾ ਹੋਵੇ। ਉਹ ਰੂਹ ਰੱਬ ਨੂੰ ਇਕੱਲੇ ਖਾਲਕ ਦੇ ਰੂਪ ਵਿੱਚ ਜਾਣਦਾ ਸੀ ਅਤੇ ਇਸ ਲਈ ਉਹਨੂੰ ਸਾਰਿਆਂ ਦੇ ਪਿਓ ਦੇ ਤੌਰ 'ਤੇ ਵੀ ਜਾਣਦਾ ਸੀ। ਮਸੀਹ ਰੂਹ ਸੀ ਜਿਹਨੂੰ ਯਸੂ ਨੇ ਆਪਣੇ ਬਿਆਨਾਂ ਵਿੱਚ ਤਕਵੀਅਤ ਦਿੱਤੀ, ਰਾਹ ਸੱਚਾਈ ਅਤੇ ਹਯਾਤੀ ਮੈਂ ਵਾਂ, ਮੈਂ ਅਤੇ ਮੇਰਾ ਪਿਓ ਇੱਕ ਵਾਂ। ਇਹ ਮਸੀਹ ਜਾਂ ਇਨਸਾਨ ਯਸੂ ਦੀ ਅਲੂਹੀਅਤ, ਉਹਦੀ ਫਿਤਰਤ, ਖੁਦਾਈ ਸੀ ਜਿਹਨੇ ਉਹਨੂੰ ਮੁਤਹਰਕ ਰੱਖਿਆ। ਹੇਠਾਂ ਇਨਸਾਨ ਇਸਤਲਾਹ ਲਈ ਵੱਖਰੀਆਂ ਵੱਖਰੀਆਂ ਬੋਲੀਆਂ ਵਿੱਚ ਮੁਤਰਾਦਫ ਲਫ਼ਜ਼ ਦਿੱਤੇ ਗਏ ਨੇ। ਸੈਕਸਨ ਬੋਲੀ ਵਿੱਚ ਇਨਸਾਨੀਅਤ, ਇੱਕ ਬੁੱਢੀ ਜਾਂ ਕੋਈ ਵੀ। ਵੈਲਸ਼ ਬੋਲੀ ਵਿੱਚ ਉਹ ਜਿਹੜਾ ਉੱਠ ਖਲੋਂਦਾ ਹੈ, ਜਿਹਦਾ ਬੁਨਿਆਦੀ ਫਹਿਮ ਤਸੱਵਰ ਸ਼ਕਲ ਹੈ। ਅਬਰਾਨੀ ਬੋਲੀ ਵਿੱਚ ਸੂਰਤ, ਮੁਸ਼ਾਬਹਤ। ਆਈਸਲੈਂਡੀ ਬੋਲੀ ਵਿੱਚ ਸਿਆਣ। ਹੇਠਾਂ ਆਈਸਲੈਂਡੀ ਬੋਲੀ ਵਿੱਚੋਂ ਤਰਜਮਾ ਲਿਆ ਗਿਆ ਹੈ। ਅਤੇ ਰੱਬ ਨੇ ਆਖਿਆ, ਅਸੀਂ ਇਨਸਾਨ ਨੂੰ ਆਪਣੀ ਸਿਆਣ ਅਤੇ ਆਪਣੀ ਸੂਰਤ ਉੱਤੇ ਬਣਾਈਏ। ਅਤੇ ਰੱਬ ਨੇ ਇਨਸਾਨ ਨੂੰ ਆਪਣੀ ਸਿਆਣ ਉੱਤੇ ਪੈਦਾ ਕੀਤਾ, ਰੱਬ ਦੀ ਸਿਆਣ ਉੱਤੇ ਉਹਨੂੰ ਪੈਦਾ ਕੀਤਾ, ਨਰ ਅਤੇ ਨਾਰੀ ਉਹਨਾਂ ਨੂੰ ਪੈਦਾ ਕੀਤਾ। ਇੱਕ ਹੀ ਹੁਕਮ ਨਾਲ ਸਿਆਣ ਨੇ ਇਨਸਾਨ ਨੂੰ ਬੰਦੇ ਅਤੇ ਬੁੱਢੀ ਦੋਵਾਂ ਨੂੰ ਪੈਦਾ ਕੀਤਾ। ਫਿਰ ਮਾਦੀ ਤਨਜ਼ੀਮ ਇਨਸਾਨ ਦੀ ਨਿਉਂ ਕਿਵੇਂ ਬਣ ਸਕਦੀ ਹੈ? ਗੈਰ ਜ਼ਹਾਨਤ ਸਿਆਣ ਦਾ ਆਲਾ ਅਤੇ ਗਲਤੀ ਸੱਚਾਈ ਨੂੰ ਬਿਆਨ ਕਰਨ ਵਾਲੀ ਕਿਵੇਂ ਬਣ ਸਕਦੀ ਹੈ? ਮਾਦਾ ਰੂਹ ਦਾ ਪਰਛਾਵਾਂ ਨਹੀਂ ਹੈ, ਫਿਰ ਵੀ ਰੱਬ ਆਪਣੀ ਸਾਰੀ ਤਖਲੀਕ ਤੋਂ ਅਕਾਸੀ ਪਾਉਂਦਾ ਹੈ। ਕੀ ਇਹ ਉਹਦੀ ਅਸਲੀ ਜਾਂ ਗੈਰ ਅਸਲੀ ਤਖਲੀਕ ਵਿੱਚ ਵਾਧਾ ਹੈ? ਕੀ ਇਹ ਇਨਸਾਨ ਅਤੇ ਰੱਬ ਦੇ ਬਾਰੇ ਇੱਕ ਸੱਚ ਹੈ ਜਾਂ ਝੂਠ ਹੈ? ਯਕੀਨਨ ਇਹ ਇੱਕ ਝੂਠ ਹੈ। ਜਦ ਬਸ਼ਰ ਇਸ ਵਹਿਮ ਨੂੰ ਛੱਡ ਦਿੰਦੇ ਨੇ ਭਈ ਸਿਆਣ ਇੱਕ ਤੋਂ ਬਹੁਤੀ ਏ, ਰੱਬ ਇੱਕ ਤੋਂ ਬਹੁਤਾ ਏ, ਅਤੇ ਇਨਸਾਨ ਰੱਬ ਦੀ ਛਵੀ ਵਿੱਚ ਸਾਹਮਣੇ ਆਵੇਗਾ, ਅਤੇ ਇਹ ਹਮੇਸ਼ਾ ਦਾ ਇਨਸਾਨ ਇਸ ਛਵੀ ਵਿੱਚ ਕੋਈ ਮਾਦੀ ਅੰਸਰ ਸ਼ਾਮਲ ਨਹੀਂ ਕਰੇਗਾ। ਮਾਦੇ ਦੇ ਤੌਰ 'ਤੇ ਨਜ਼ਰੀਆਤੀ ਹਯਾਤੀ ਦੀ ਨਿਉਂ ਵਜੂਦੀਅਤ ਦੀ ਗਲਤ ਫਹਿਮੀ ਸਮਝੀ ਗਈ ਏ। ਯਾਨੀ ਇਨਸਾਨ ਦਾ ਉਹ ਰੂਹਾਨੀ ਅਤੇ ਇਲਾਹੀ ਅਸੂਲ ਜਿਹੜਾ ਇਨਸਾਨੀ ਸੋਚ ਉੱਤੇ ਨਾਜ਼ਲ ਹੁੰਦਾ ਹੈ ਅਤੇ ਉਹਨੂੰ ਉੱਥੇ ਲੈ ਜਾਂਦਾ ਹੈ ਜਿੱਥੇ ਛੋਟਾ ਬੱਚਾ ਸੀ। ਇੱਥੋਂ ਤੀਕਰ ਵੀ ਨਵੇਂ ਪੁਰਾਣੇ ਖਿਆਲ ਦੀ ਪੈਦਾਇਸ਼ ਉੱਤੇ ਹਸਤੀ ਦੇ ਰੂਹਾਨੀ ਫਹਿਮ, ਅਤੇ ਉੱਥੋਂ ਤੀਕਰ ਜਿਹਨੂੰ ਹਯਾਤੀ ਵਿੱਚ ਸ਼ਾਮਲ ਕੀਤਾ ਗਿਆ ਹੋਵੇ। ਲਿਹਾਜ਼ਾ ਗਲਤੀ ਦੇ ਹਨੇਰੇ ਦਾ ਪਿੱਛਾ ਕਰਦਿਆਂ ਹੋਏ ਸਾਰੀ ਧਰਤੀ ਲੋਹ ਦੇ ਬਾਰੇ ਇਹਦੀਆਂ ਖਿਆਲਾਂ ਉੱਤੇ ਸੱਚਾਈ ਵੱਲੋਂ ਤਬਦੀਲ ਹੋਣਗੇ। ਇਨਸਾਨੀ ਸੋਚ ਨੂੰ ਖੁਦ ਆਵਰਦਾ ਮਾਦੀਅਤ ਅਤੇ ਕੈਦ ਤੋਂ ਆਪਣੇ ਆਪ ਨੂੰ ਆਜ਼ਾਦ ਕਰਨਾ ਚਾਹੀਦਾ ਹੈ। ਤੁਸੀਂ ਆਖਦੇ ਹੋ ਵੀ ਕਿਸੇ ਮਾਦੀ ਮਰਕਬ ਦੇ ਪਾਰੋਂ ਬਿਮਾਰੀ ਪੈਦਾ ਹੁੰਦੀ ਹੈ, ਪਰ ਜੇ ਮਾਦੀ ਬਦਨ ਬਿਮਾਰੀ ਦੀ ਵਜ੍ਹਾ ਬਣਦਾ ਹੈ ਤਾਂ ਕੀ ਮਾਦਾ ਇਹਦਾ ਇਲਾਜ ਕਰ ਸਕਦਾ ਹੈ ਜਿਹੜਾ ਮਾਦੇ ਦੇ ਪਾਰੋਂ ਪੈਦਾ ਹੁੰਦਾ ਹੈ? ਫਾਨੀ ਸਿਆਣ ਦਵਾ ਦੀ ਸਲਾਹ ਦਿੰਦੀ ਹੈ ਅਤੇ ਇਹਦਾ ਇੰਤਜ਼ਾਮ ਕਰਦੀ ਹੈ। ਫਾਨੀ ਸਿਆਣ ਵਰਜਿਸ਼ ਕਰਨ ਦਾ ਮਨਸੂਬਾ ਬਣਾਉਂਦੀ ਹੈ ਅਤੇ ਬਦਨ ਨੂੰ ਕੁਝ ਹਰਕਤਾਂ ਕਰਨ ਵੱਲ ਲਾ ਦਿੰਦੀ ਹੈ। ਫਾਨੀ ਸੋਚ ਉਰਫ ਫਾਨੀ ਸਿਆਣ ਦੇ ਅਮਲ ਦੇ ਬਗੈਰ ਕੋਈ ਗੈਸਟ੍ਰਿਕ ਗੈਸ ਇਕੱਠੀ ਨਹੀਂ ਹੁੰਦੀ, ਕੋਈ ਰਤੂਬਤ ਨਾ ਕੋਈ ਮਰਕਬ ਕੰਮ ਕਰਦਾ ਹੈ। ਸਾਇੰਸੀ ਤੌਰ 'ਤੇ ਗੱਲ ਕਰਦਿਆਂ ਹੋਏ, ਅਜਿਹੀ ਕੋਈ ਫਾਨੀ ਸਿਆਣ ਨਹੀਂ ਜਿਹਦੇ ਨਾਲ ਵਹਿਮ ਤੋਂ ਪੈਦਾ ਹੋਣ ਵਾਲੇ ਮਾਦੀ ਅਕੀਦੇ ਜਨਮ ਲੈਂਦੇ ਨੇ। ਇਹ ਗਲਤ ਨਾ ਸਿਆਣ ਕੋਈ ਵਜੂਦ ਨਹੀਂ ਹੈ, ਇਹ ਮਾਦੇ ਦਾ ਬਸ ਇੱਕ ਝੂਠਾ ਫਹਿਮ ਹੈ, ਕਿਉਂ ਜੇ ਮਾਦਾ ਸਮਝਦਾਰ ਨਹੀਂ ਹੈ। ਇੱਕ ਸਿਆਣ ਰੱਬ ਕਿਸੇ ਤਰ੍ਹਾਂ ਦੀ ਕੋਈ ਰਾਏ ਨਹੀਂ ਰੱਖਦਾ, ਉਹ ਸਭ ਕੁਝ ਜੋ ਅਸਲੀ ਹੈ ਐਸ ਲਾ ਫਾਨੀ ਸਿਆਣ ਵਿੱਚ ਸ਼ਾਮਲ ਹੈ। ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਵੀ ਸਿਰਫ ਇੱਕ ਹੀ ਸਿਆਣ ਹੈ ਅਤੇ ਸਾਡੇ ਗੁਆਂਢੀ ਦੇ ਨਾਲ ਆਪਣੇ ਵਾਂਗਰ ਪਿਆਰ ਕਰਨ ਦਾ ਇਲਾਹੀ ਕਾਨੂੰਨ ਸਾਹਮਣੇ ਆਉਂਦਾ ਹੈ, ਜਦਕਿ ਬਹੁਤ ਸਾਰੇ ਹੁਕਮਰਾਨ ਜ਼ਿਹਨਾਂ ਦਾ ਇੱਕ ਅਕੀਦਾ ਇਕੱਲੀ ਸਿਆਣ ਇਕੱਲੇ ਰੱਬ ਵੱਲ ਇਨਸਾਨ ਦੇ ਮਾਮੂਲੀ ਝੁਕਾਓ ਵਿੱਚ ਰੁਕਾਵਟ ਬਣਦਾ ਹੈ ਅਤੇ ਇਨਸਾਨੀ ਸੋਚ ਨੂੰ ਉਲਟਰਾ ਵੱਲ ਲੈ ਜਾਂਦਾ ਹੈ ਜਿੱਥੇ ਖੁਦਗਰਜ਼ੀ ਹਕੂਮਤ ਕਰਦੀ ਹੈ। ਕ੍ਰਿਸਚਨ ਸਾਇੰਸ ਵਿੱਚ ਲਾਮਹਦੂਦ ਤੋਂ ਇੱਕ ਅਸੂਲ ਅਤੇ ਉਹਦਾ ਲਾਮਹਦੂਦ ਖਿਆਲ ਪੈਦਾ ਹੁੰਦਾ ਹੈ, ਅਤੇ ਇਸ ਲਾਮਹਦੂਦੀਅਤ ਤੋਂ ਰੂਹਾਨੀ ਅਸੂਲ, ਕਾਨੂੰਨ ਅਤੇ ਉਹਨਾਂ ਦਾ ਇਜ਼ਹਾਰ ਆਉਂਦਾ ਹੈ ਜਿਹੜਾ ਵੱਡੇ ਦਾਤਾ ਵਾਂਗਰ ਕੱਲ੍ਹ ਅਤੇ ਅੱਜ ਅਤੇ ਹਮੇਸ਼ਾ ਤੀਕਰ ਇੱਕੋ ਜਿਹਾ ਹੈ। ਅਤੇ ਇਸੇ ਲਈ ਇਹ ਸ਼ਿਫਾ ਦਾ ਇਲਾਹੀ ਅਸੂਲ ਅਤੇ ਖਿਆਲ ਮਸੀਹ ਹੈ। ਮੇਰੀ ਇਹ ਖਾਹਿਸ਼ ਹੈ ਭਈ ਬੋਲੇ, ਗੂੰਗੇ, ਅੰਨੇ, ਬਿਮਾਰ, ਨਫਸਪ੍ਰਸਤ, ਪਾਪੀ ਆਪਣੇ ਅਕੀਦਿਆਂ ਅਤੇ ਇਹਨਾਂ ਫਰਾਉਨਾਂ ਦੇ ਤਾਲੀਮ ਦੇ ਨਿਜ਼ਾਮ ਦੀ ਕੈਦ ਤੋਂ ਆਜ਼ਾਦ ਹੋਣ, ਜਿਨ੍ਹਾਂ ਨੇ ਮਾਜ਼ੀ ਵਾਂਗਰ ਅੱਜ ਵੀ ਬਣੀ ਇਸਰਾਇਲ ਨੂੰ ਕੈਦ ਵਿੱਚ ਰੱਖਿਆ ਹੋਇਆ ਹੈ। ਇਨਸਾਨ ਦੀ ਗੁਲਾਮੀ ਜਾਇਜ਼ ਨਹੀਂ ਹੈ। ਇਹ ਉਦੋਂ ਮੁੱਕੇਗੀ ਜਦੋਂ ਉਹ ਇਨਸਾਨ ਆਪਣੀ ਆਜ਼ਾਦੀ ਦੀ ਵਿਰਾਸਤ ਅਤੇ ਮਾਦੀ ਹਿੱਸਾ ਉੱਤੇ ਰੱਬ ਦੀ ਦਿੱਤੀ ਹੋਈ ਸਲਤਨਤ ਵਿੱਚ ਸ਼ਾਮਲ ਹੁੰਦਾ ਹੈ। ਇਨਸਾਨ ਇੱਕ ਦਿਨ ਕਾਦਰ ਮੁਤਲਿਕ ਰੱਬ ਦੇ ਨਾਂ ਉੱਤੇ ਆਪਣੀ ਆਜ਼ਾਦੀ ਦਾ ਦਾਅਵਾ ਕਰਨਗੇ, ਫਿਰ ਉਹ ਆਪਣੇ ਬਦਲਾਂ ਨੂੰ ਇਲਾਹੀ ਸਾਇੰਸ ਦੀ ਸਿਆਣ ਦੇ ਪਾਰੋਂ ਕਾਬੂ ਕਰਨਗੇ। ਆਪਣੇ ਮੌਜੂਦਾ ਅਕੀਦਿਆਂ ਨੂੰ ਛੱਡਦਿਆਂ ਹੋਏ ਉਹ ਹਮਾਂਗੀ ਨੂੰ ਰੂਹਾਨੀ ਅਸਲੀਅਤ ਦੇ ਤੌਰ 'ਤੇ ਅਤੇ ਮੁਖਾਲਫਤ ਨੂੰ ਮਾਦੀ ਗੈਰ ਅਸਲੀਅਤ ਦੇ ਤੌਰ 'ਤੇ ਸਮਝਣਗੇ। ਇਨਸਾਨ ਦੇ ਸਾਰੇ ਹੱਕ ਨੂੰ ਸਮਝਦਿਆਂ ਹੋਏ ਅਸੀਂ ਸਾਰੇ ਜ਼ੁਲਮਾਂ ਦੀ ਤਬਾਹੀ ਦੇ ਬਾਰੇ ਪੇਸ਼ਬੀਨੀ ਕਰਨ ਵਿੱਚ ਨਾਕਾਮ ਨਹੀਂ ਹੋ ਸਕਦੇ। ਗੁਲਾਮੀ ਇਨਸਾਨ ਦੀ ਜਾਇਜ਼ ਹਾਲਤ ਨਹੀਂ ਹੈ। ਰੱਬ ਨੇ ਇਨਸਾਨ ਨੂੰ ਜੰਮਿਆ ਪਰ ਉਸਨੇ ਆਖਿਆ ਮੈਂ ਆਜ਼ਾਦ ਜੰਮਿਆ। ਸਾਰੇ ਇਨਸਾਨਾਂ ਨੂੰ ਆਜ਼ਾਦ ਹੋਣਾ ਚਾਹੀਦਾ ਹੈ। ਜਿੱਥੇ ਕਿਤੇ ਖੁਦਾਵੰਦ ਦਾ ਰੂਹ ਹੈ ਉੱਥੇ ਆਜ਼ਾਦੀ ਹੈ। ਮੁਹੱਬਤ ਅਤੇ ਸੱਚਾਈ ਆਜ਼ਾਦ ਕਰਦੇ ਨੇ ਪਰ ਬਦੀ ਅਤੇ ਗਲਤੀ ਗੁਲਾਮੀ ਵੱਲ ਲੈ ਜਾਂਦੇ ਨੇ। ਕ੍ਰਿਸ਼ਨ ਸਾਇੰਸ ਆਜ਼ਾਦ ਨੂੰ ਉੱਚਾ ਕਰਦੀ ਅਤੇ ਚੀਕਦੀ ਹੈ ਭਈ ਮੇਰੇ ਮਗਰ ਟੁਰੋ, ਬਿਮਾਰੀ, ਪਾਪ ਅਤੇ ਮੌਤ ਦੇ ਬੰਧਨਾਂ ਤੋਂ ਬਚੋ। ਯਿਸੂ ਨੇ ਰਾਸਤਾ ਸਿੱਧਾ ਕੀਤਾ ਹੈ। ਜੱਗ ਦੇ ਵਾਸੀਓ, ਰੱਬ ਦੇ ਬੱਚਿਆਂ ਦੀ ਜਲਾਲੀ ਆਜ਼ਾਦੀ ਨੂੰ ਕਬੂਲ ਕਰੋ ਅਤੇ ਆਜ਼ਾਦ ਹੋਵੋ। ਇਹ ਤੁਹਾਡਾ ਇਲਾਹੀ ਹੱਕ ਹੈ। ਹੁਣ ਮੈਂ ਮੇਰੀ ਬੇਕਰ ਅੱਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।